ਸਾਰੇ ਭੈਣ ਭਰਾਵਾਂ ਨੂੰ ਗਿਮਸੀ ਜੀ ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਦੇਖਣ ਜਾ ਰਹੇ ਹਾਂ ਉਹ ਹੈ ਜ਼ਬੂਰ 47। ਗੱਦੀ 'ਤੇ ਬਿਰਾਜਮਾਨ ਰਾਜੇ ਕਾਰਨ ਖੁਸ਼ੀ ਮਨਾਓ। ਕੀ ਤੁਹਾਨੂੰ ਲੱਗਦਾ ਹੈ ਕਿ ਦੁਨੀਆ ਟੁੱਟ ਗਈ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਪਰਛਾਵੇਂ ਡੂੰਘੇ ਹੁੰਦੇ ਜਾ ਰਹੇ ਹਨ? ਮੱਧ ਪੂਰਬ ਦੀਆਂ ਭਿਆਨਕ ਤਾਵਾਂ ਰੋਜ਼ਾਨਾ ਵੱਧਦੀਆਂ ਜਾ ਰਹੀਆਂ ਹਨ। ਇਸ ਟਕਰਾਅ, ਹਫੜਾ ਦਫੜੀ, ਨਫ਼ਰਤ, ਖੂਨ ਖਰਾਬੇ ਦਾ ਕੋਈ ਵਿਹਾਰਕ ਹੱਲ ਨਹੀਂ ਜਾਪਦਾ। ਇਹ ਸਿਰਫ਼ ਮੱਧ ਪੂਰਬ ਹੀ ਨਹੀਂ, ਸਗੋਂ ਅੱਜ ਦੁਨੀਆ ਵਿੱਚ 61 ਸਰਗਰਮ ਟਕਰਾਅ ਹਨ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਧ ਗਿਣਤੀ। ਭੂ ਰਾਜਨੀਤਿਕ ਤਣਾਅ ਹਨ, ਕਿਉਂਕਿ ਪ੍ਰਮੁੱਖ ਰਾਸ਼ਟਰ ਰਾਜ ਸ਼ਕਤੀ ਅਤੇ ਆਰਥਿਕ ਸਰਵਉੱਚਤਾ ਅਤੇ ਨਿਯੰਤਰਣ ਅਤੇ ਪ੍ਰਭਾਵ ਲਈ ਮੁਕਾਬਲਾ ਕਰਦੇ ਹਨ। ਸਾਡੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਇਮੀਗ੍ਰੇਸ਼ਨ ਮੁੱਦਿਆਂ ਨੂੰ ਲੈ ਕੇ ਤਣਾਅ ਹਨ, ਸੱਭਿਆਚਾਰਕ ਦੇ ਟਕਰਾਅ, ਕਦਰਾਂ ਕੀਮਤਾਂ ਦੇ ਟਕਰਾਅ ਅਤੇ ਸਰੋਤਾਂ ਲਈ ਮੁਕਾਬਲੇ ਦੇ ਨਾਲ। ਕੀ ਤੁਹਾਨੂੰ ਲੱਗਦਾ ਹੈ ਕਿ ਦੁਨੀਆ ਟੁੱਟ ਗਈ ਹੈ? ਇਹ ਹੈ। ਹਾਲਾਂਕਿ ਜਿਵੇਂ ਕਿ ਅਸੀਂ ਅੱਜ ਜ਼ਬੂਰ 47 ਵੱਲ ਮੁੜਦੇ ਹਾਂ, ਅਸੀਂ ਇਹ ਦੇਖਣ ਜਾ ਰਹੇ ਹਾਂ ਕਿ ਇਹ ਟੁੱਟਿਆ ਨਹੀਂ ਰਹੇਗਾ, ਕਿਉਂਕਿ ਪ੍ਰਭੂ ਯੇਸੂ ਮਸੀਹ ਧਰਤੀ ਦਾ ਜੇਤੂ ਚੜ੍ਹਿਆ ਰਾਜਾ ਹੈ, ਜਿਸ ਦਾ ਰਾਜ ਲੋਕਾਂ ਲਈ ਸੱਚੀ ਏਕਤਾ ਲਿਆਉਂਦਾ ਹੈ। ਇਹ ਹੁਣ ਟੁੱਟ ਗਿਆ ਹੈ, ਪਰ ਇਹ ਟੁੱਟਿਆ ਨਹੀਂ ਰਹੇਗਾ। ਪਰਛਾਵੇਂ ਡੂੰਘੇ ਹੁੰਦੇ ਹਨ, ਪਰ ਰੋਸ਼ਨੀ ਫੁੱਟ ਜਾਵੇਗੀ। ਅਤੇ ਜ਼ਬੂਰ 47 ਸਾਨੂੰ ਉਸ ਦਿਨ ਵੱਲ ਦੇਖਣ ਅਤੇ ਧਰਤੀ ਦੇ ਜੇਤੂ ਚੜ੍ਹਦੇ ਰਾਜੇ ਵਿੱਚ ਖੁਸ਼ੀ ਮਨਾਉਣ ਲਈ ਕਹਿੰਦਾ ਹੈ, ਜਿਸ ਦਾ ਰਾਜ ਲੋਕਾਂ ਵਿੱਚ ਏਕਤਾ ਲਿਆਉਂਦਾ ਹੈ। ਅੱਜ ਸਵੇਰੇ ਸਾਰੇ ਮੌਕਿਆਂ ਲਈ ਜ਼ਬੂਰ ਦੀ ਸਾਡੀ ਗਰਮੀਆਂ ਦੀ ਲੜੀ ਵਿੱਚ ਆਖਰੀ ਹੈ। ਅਸੀਂ ਧੰਨਵਾਦ ਅਤੇ ਪ੍ਰਸ਼ੰਸਾ ਦੇ ਜ਼ਬੂਰਾਂ ਨੂੰ ਦੇਖਿਆ ਹੈ, ਬੁੱਧੀ ਦੇ ਜ਼ਬੂਰ, ਮਸੀਹਾ ਦੇ ਜ਼ਬੂਰ, ਅਪਰੋਕੈਟਰੀ ਦੇ ਜ਼ਬੂਰ ਅਤੇ ਅਕਰੋਸਟਿਕ ਜ਼ਬੂਰ ਸਾਰੇ ਅਸੀਂ ਦੇਖੇ ਹਨ। ਅਤੇ ਜਿਵੇਂ ਕਿ ਜ਼ਬੂਰ ਸਾਨੂੰ ਹਰ ਮੌਕਿਆਂ 'ਤੇ ਉਮੀਦ ਲਿਆਉਂਦੇ ਹਨ, ਅੱਜ ਸਵੇਰੇ ਅਸੀਂ ਇਸ ਰਾਜਗੱਦੀ ਜ਼ਬੂਰ ਨੂੰ ਦੇਖਣ ਜਾ ਰਹੇ ਹਾਂ। ਜ਼ਬੂਰਾਂ ਦਾ ਇੱਕ ਛੋਟਾ ਜਿਹਾ ਸਮੂਹ ਹੈ ਜੋ ਪ੍ਰਭੂ ਦੇ ਰਾਜਗੱਦੀ 'ਤੇ ਧਿਆਨ ਕੇਂਦਰਿਤ ਕਰਦਾ ਹੈ, ਅਤੇ ਜ਼ਬੂਰ 47 ਉਹਨਾਂ ਵਿੱਚੋਂ ਇੱਕ ਹੈ। ਇਹ ਇੱਕ ਆਨੰਦਮਈ ਜ਼ਬੂਰ ਹੈ, ਪ੍ਰਸ਼ੰਸਾ ਨਾਲ ਭਰਪੂਰ ਹੈ, ਜੋ ਟੁੱਟਣ ਤੋਂ ਪਰੇ ਇੱਕ ਛੁਡਾਏ ਗਏ ਅਤੇ ਸੁਲਾਹ ਕੀਤੀ ਮਨੁੱਖਤਾ ਨੂੰ ਵੇਖਦਾ ਹੈ। ਇਹ ਇੱਕ ਖੁਸ਼ਖਬਰੀ ਵਾਲਾ ਜ਼ਬੂਰ ਹੈ, ਕਿਉਂਕਿ ਸਾਰੀ ਮਨੁੱਖਤਾ ਨੂੰ ਖੁਸ਼ੀ ਨਾਲ ਜੇਤੂ ਅਤੇ ਚੜ੍ਹਦੇ ਰਾਜਾ ਮਸੀਹ ਦੀ ਪ੍ਰਸ਼ੰਸਾ ਕਰਨ ਲਈ ਬੁਲਾਇਆ ਜਾਂਦਾ ਹੈ। ਇਸ ਬਾਰੇ ਕੋਈ ਸਹਿਮਤੀ ਨਹੀਂ ਹੈ ਕਿ ਇਤਿਹਾਸਕ ਸੰਦਰਭ ਕੀ ਸੀ ਜਿਸ ਨੇ ਜ਼ਬੂਰ ਨੂੰ ਪ੍ਰੇਰਿਤ ਕੀਤਾ। ਕੁਝ ਲੋਕ ਸੋਚਦੇ ਹਨ ਕਿ ਇਹ ਪਰਮੇਸ਼ੁਰ ਦੇ ਲੋਕਾਂ ਲਈ ਇੱਕ ਫੌਜੀ ਜਿੱਤ ਸੀ, ਅਤੇ ਕੁਝ ਵੱਖ ਵੱਖ ਸੰਭਾਵਨਾਵਾਂ ਵਜੋਂ ਪੇਸ਼ ਕੀਤੀਆਂ ਗਈਆਂ ਹਨ ਜਾਂ ਕੋਈ ਹੋਰ ਸੋਚਾਂ ਹਨ। ਦੂਸਰੇ ਸੋਚਦੇ ਹਨ ਕਿ ਇਹ ਪ੍ਰਾਚੀਨ ਇਜ਼ਰਾਈਲ ਦੇ ਪਰਮੇਸ਼ੁਰ ਦੇ ਵਿਸ਼ਵ ਵਿਆਪੀ ਸ਼ਾਹੀ ਅਧਿਕਾਰ ਦੇ ਧਾਰਮਿਕ ਜਸ਼ਨ ਦਾ ਹਿੱਸਾ ਸੀ। ਇੱਕ ਈਸਾਈ ਦ੍ਰਿਸ਼ਟੀਕੋਣ ਤੋਂ ਆਇਤ 5 ਵਿੱਚ ਮਸੀਹਾ ਦੇ ਭਾਵਾਂ ਅਤੇ ਮਸੀਹ ਯੇਸੂ ਦੇ ਸਵਰਗ ਨੂੰ ਵੇਖਣਾ ਮੁਸ਼ਕਲ ਨਹੀਂ ਹੈ। ਇੱਥੇ ਉਸਦੇ ਸੁਭਾਅ ਵਿੱਚ ਪੂਰੀ ਤਰ੍ਹਾਂ ਪਰਮਾਤਮਾ ਵਜੋਂ ਦੇਖਿਆ ਗਿਆ ਹੈ। ਇਸ ਲਈ ਅੱਜ ਸਵੇਰੇ ਜਦੋਂ ਅਸੀਂ ਇਕੱਠੇ ਜ਼ਬੂਰ 47 ਦੀ ਪੜਚੋਲ ਕਰਦੇ ਹਾਂ, ਤਾਂ ਅਸੀਂ ਟੁੱਟਣ ਤੋਂ ਪਰੇ ਦੇਖਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਰੁਕਾਵਟਾਂ ਤੋਂ ਪਰੇ ਜੋ ਲੋਕਾਂ ਨੂੰ ਵੱਖ ਕਰਦੀਆਂ ਹਨ ਅਤੇ ਵੰਡਦੀਆਂ ਹਨ। ਅਤੇ ਆਉਣ ਵਾਲੇ ਦਿਨ ਵੱਲ ਵੀ ਦੇਖਦੇ ਹਾਂ, ਜਦੋਂ ਧਰਤੀ ਦਾ ਜੇਤੂ ਚੜ੍ਹਿਆ ਹੋਇਆ ਰਾਜਾ ਆਪਣੇ ਰਾਜ ਦੁਆਰਾ ਲੋਕਾਂ ਵਿੱਚ ਏਕਤਾ ਲਿਆਉਂਦਾ ਹੈ। ਪਹਿਲਾਂ ਆਇਤਾਂ 1-4 ਵੱਲ ਧਿਆਨ ਦਿਓ। ਖੁਸ਼ ਹੋਵੋ, ਕਿਉਂਕਿ ਯੇਸੂ ਸਾਰੀ ਧਰਤੀ ਉੱਤੇ ਜੇਤੂ ਰਾਜਾ ਹੈ। ਸਾਰੇ ਲੋਕੋ, ਤਾੜੀਆਂ ਵਜਾਓ, ਖੁਸ਼ੀ ਦੇ ਉੱਚੇ ਗੀਤਾਂ ਨਾਲ ਪਰਮੇਸ਼ੁਰ ਲਈ ਜੈਕਾਰਾ ਗਜਾਓ, ਕਿਉਂਕਿ ਯਹੋਵਾ ਸਰਬਉੱਚ ਡਰਨਯੋਗ ਹੈ ਅਤੇ ਸਾਰੀ ਧਰਤੀ ਉੱਤੇ ਇੱਕ ਮਹਾਨ ਰਾਜਾ। ਉਸਨੇ ਸਾਡੇ ਹੇਠ ਲੋਕਾਂ ਨੂੰ ਦਬਾ ਦਿੱਤਾ ਅਤੇ ਸਾਡੇ ਪੈਰਾਂ ਹੇਠ ਘੁੰਮਾ। ਉਸਨੇ ਸਾਡੇ ਲਈ ਸਾਡੀ ਵਿਰਾਸਤ ਨੂੰ ਚੁਣਿਆ, ਯਕੂਬ ਦਾ ਮਾਣ ਜਿਸ ਨੂੰ ਉਹ ਪਿਆਰ ਕਰਦਾ ਹੈ। ਇੱਥੇ ਤੁਰੰਤ ਖੁਸ਼ੀ ਕਰੋ ਦਾ ਸੱਦਾ ਹੈ। ਲੋਕਾਂ ਨੂੰ ਖੁਸ਼ੀ ਵਿੱਚ ਜਸ਼ਨ ਵਿੱਚ ਤਾੜੀਆਂ ਵਜਾਉਣ ਲਈ ਕਿਹਾ ਜਾਂਦਾ ਹੈ। ਸੱਦਾ ਖੁਸ਼ੀ ਦੇ ਉੱਚੇ ਗੀਤਾਂ ਨਾਲ ਪਰਮੇਸ਼ੁਰ ਲਈ ਜੈਕਾਰਾ ਗਜਾਉਣ ਦਾ ਹੈ। ਇਹ ਇੱਕ ਖੁਸ਼ੀ ਭਰਿਆ ਦ੍ਰਿਸ਼ ਹੈ। ਖੁਸ਼ੀ ਤੋਂ ਆਉਂਦਾ ਸ਼ੋਰ ਹੈ। ਤਾੜੀਆਂ ਵਜਾਉਣਾ, ਚੀਕਣਾ ਗਾਉਣਾ, ਇੱਕ ਰੋੜਾ ਰੱਪਾ ਖੁਸ਼ੀ ਹੈ ਜੋ ਇਸ ਜ਼ਬੂਰ ਵਿੱਚ ਕੰਮ ਕਰਦਾ ਹੈ। ਇਹ ਕੌਣ ਹੈ ਜਿਸ ਨੂੰ ਤਾੜੀਆਂ ਵਜਾਉਣ ਅਤੇ ਚੀਕਣ ਅਤੇ ਗਾਉਣ ਲਈ ਕਿਹਾ ਜਾਂਦਾ ਹੈ? ਇਹ ਸਾਰੇ ਲੋਕ ਹਨ, ਸਿਰਫ ਨਸਲੀ ਇਸਰਾਈਲੀ ਨਹੀਂ, ਸਗੋਂ ਸਾਰੇ ਲੋਕ। ਜਿਵੇਂ ਅਸੀਂ ਜ਼ਬੂਰਾਂ ਨੂੰ ਪੂਰਾ ਕਰਦੇ ਹਾਂ, ਇਹ ਹੋਰ ਵੀ ਮਹੱਤਵਪੂਰਨ ਹੋ ਜਾਵੇਗਾ। ਪਰ ਖੁਸ਼ੀ ਕਿਉਂ, ਗਾਉਣਾ ਕਿਉਂ? ਇਹ ਇਸ ਲਈ ਹੈ ਕਿਉਂਕਿ ਯਹੋਵਾ ਸਰਬ ਸ਼ਕਤੀਮਾਨ ਉੱਚਾ ਤੋਂ ਸਾਨੂੰ ਡਰਨਾ ਚਾਹੀਦਾ ਹੈ, ਅਤੇ ਉਹ ਸਾਰੀ ਧਰਤੀ ਉੱਤੇ ਇੱਕ ਮਹਾਨ ਰਾਜਾ ਹੈ। ਉਸਨੇ ਲੋਕਾਂ ਅਤੇ ਕੌਮਾਂ ਨੂੰ ਆਪਣੇ ਅਧੀਨ ਕਰ ਲਿਆ ਹੈ। ਜੇਕਰ ਅਸੀਂ ਇਸ ਜ਼ਬੂਰ ਵਿੱਚ ਦੱਸੇ ਅਨੁਸਾਰ ਮਨੁੱਖਤਾ ਲਈ ਇੱਕ ਵਿਆਪਕ ਬਹਾਲੀ ਦੀ ਖੁਸ਼ੀ ਅਤੇ ਉਮੀਦ ਨੂੰ ਸਮਝਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਆਪ ਨੂੰ ਯਾਦ ਦਿਵਾਉਣ ਦੀ ਜ਼ਰੂਰਤ ਹੈ ਕਿ ਕੀ ਗਲਤ ਹੋਇਆ। ਦੁਨੀਆ ਕਿਉਂ ਟੁੱਟ ਗਈ ਹੈ? ਕੌਮਾਂ ਨੂੰ ਆਪਣੇ ਅਧੀਨ ਕਰਨ ਦੀ ਜ਼ਰੂਰਤ ਕਿਉਂ ਸੀ? ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਟੁੱਟਣ ਅਤੇ ਬਿਖਰਨ ਦਾ ਕਾਰਨ ਕੀ ਸੀ? ਅੱਜ ਸਾਡੀ ਦੁਨੀਆ ਦੇ ਖੰਡਿਤ ਟੁੱਟੇ ਹੋਏ ਹਾਲਾਤਾਂ ਦਾ ਕਾਰਨ ਕੀ ਸੀ? ਦੁਨੀਆ ਅੱਜ ਦੇ ਦੁਖਦਾਈ ਗੜਬੜ ਵਿੱਚ ਕਿਉਂ ਖਤਮ ਹੋਈ? ਖੈਰ, ਤੁਹਾਨੂੰ ਯਾਦ ਹੈ ਕਿ ਅਦਨ ਦੇ ਬਾਗ ਵਿੱਚ ਸ਼ੁਰੂ ਵਿੱਚ ਹੀ ਦੁਨੀਆ ਚੰਗੀ ਸੀ, ਜਿਵੇਂ ਕਿ ਪਰਮੇਸ਼ੁਰ ਨੇ ਇਸਦਾ ਇਰਾਦਾ ਕੀਤਾ ਸੀ। ਇੱਕ ਏਕਤਾ ਅਤੇ ਵਿਭਿੰਨਤਾ ਸੀ, ਕਿਉਂਕਿ ਆਦਮ ਅਤੇ ਹਵਾ, ਨਰ ਅਤੇ ਮਾਦਾ ਪਰਮੇਸ਼ੁਰ ਦੇ ਚੰਗੇ ਤੋਹਫ਼ਿਆਂ ਦਾ ਆਨੰਦ ਮਾਣਦੇ ਸਨ, ਅਤੇ ਪਰਮੇਸ਼ੁਰ ਨੇ ਦੁਨੀਆ ਦੇ ਨਾਲ ਇੱਕ ਸੂਰਤਾ ਵਿੱਚ ਪਰਮੇਸ਼ੁਰ ਦੇ ਨਾਲ ਦੁਨੀਆ ਦੀ ਇੱਕ ਸੂਰਤਾ ਵਿੱਚ ਰਹਿੰਦੇ ਸਨ, ਜਿਵੇਂ ਕਿ ਪਰਮੇਸ਼ੁਰ ਨੇ ਇਸ ਨੂੰ ਦਿੱਤਾ ਸੀ। ਉਤਪੱਤੀ ਉਹਦਾ ਇੱਕ ਅਤੇ ਦੂਸਰਾ ਬਾਪ। ਹਾਲਾਂਕਿ ਇਹ ਪਾਪ ਦੇ ਰੂਪ ਵਿੱਚ ਟਿਕਿਆ ਨਹੀਂ ਸੀ, ਅਤੇ ਸ਼ੈਤਾਨ ਨੇ ਵਿਘਨ ਲਿਆਂਦਾ। ਮਨੁੱਖ ਨੇ ਪਾਪ ਨੂੰ ਚੁਣਿਆ, ਉਸ ਮੂਲ ਸਦਭਾਵਨਾ ਅਤੇ ਏਕਤਾ ਨੂੰ ਤੋੜ ਦਿੱਤਾ। ਟੁੱਟ ਭੱਜ ਆ ਉਹ ਆ ਗਈ, ਅਤੇ ਮਨੁੱਖਤਾ ਨੂੰ ਪਰਮਾਤਮਾ ਦੀ ਹਜ਼ੂਰੀ ਤੋਂ ਰੋਕ ਦਿੱਤਾ ਗਿਆ ਸੀ, ਅਤੇ ਅਦਨ ਬਾਗ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ ਸੀ। ਉਤਪੱਤੀ 3 ਦੇ ਵਿੱਚ ਇਹਨੂੰ ਦੇਖਿਆ ਜਾ ਸਕਦਾ। ਅਤੇ ਜੇ ਤੁਸੀਂ ਉਤਪੱਤੀ 4-11 ਪੜ੍ਹੋਗੇ, ਤਾਂ ਤੁਸੀਂ ਬੁਰਾਈ ਅਤੇ ਅਣਆਗਿਆਕਾਰੀ ਦੇ ਘਾਤਕ ਵਿਸਥਾਰ ਬਾਰੇ ਪੜ੍ਹੋਗੇ, ਕਿਉਂਕਿ ਮਨੁੱਖਤਾ ਆਪਣੇ ਰਾਹ ਚੱਲਦੀ ਗਈ, ਜਿਸ ਦੇ ਨਤੀਜੇ ਵਜੋਂ ਧਰਤੀ ਉੱਤੇ ਵਸਣ ਵਾਲੇ ਲਗਭਗ ਸਾਰੇ ਲੋਕਾਂ ਦਾ ਹੜ੍ਹ ਅਤੇ ਵਿਨਾਸ਼ ਹੋਇਆ। ਹੜ੍ਹ ਨੇ ਵੀ ਦੁਸ਼ਟਤਾ 'ਤੇ ਇੱਕ ਅਸਥਾਈ ਰੋਕ ਲਗਾਈ, ਕਿਉਂਕਿ ਅਧਿਆਇ 11 ਤੱਕ ਅਸੀਂ ਦੇਖਦੇ ਹਾਂ ਕਿ ਪਾਪ ਨੇ ਇੱਕ ਵਾਰ ਫਿਰ ਦਬਦਬਾ ਸਥਾਪਿਤ ਕਰ ਲਿਆ ਸੀ। ਇਸ ਸਮੇਂ ਪੂਰੀ ਦੁਨੀਆ ਇੱਕ ਭਾਸ਼ਾ ਅਤੇ ਇੱਕ ਸਾਂਝੀ ਬੋਲੀ ਵਿੱਚ ਸੀ। ਉਹ ਇਕੱਠੇ ਰਹਿਣ, ਇੱਕ ਸ਼ਹਿਰ ਬਣਾਉਣ ਅਤੇ ਆਪਣੇ ਲਈ ਇੱਕ ਸਾਖ ਬਣਾਉਣ ਦਾ ਫੈਸਲਾ ਕਰਦੇ ਹਨ, ਅਤੇ ਧਰਤੀ ਨੂੰ ਖਿੰਡਾਉਣ ਅਤੇ ਭਰਨ ਲਈ ਪਰਮੇਸ਼ੁਰ ਦੇ ਸੱਦੇ ਨੂੰ ਰੱਦ ਕਰਦੇ ਹਨ, ਅਤੇ ਆਪਣੇ ਹੰਕਾਰ ਵਿੱਚ ਉਹ ਨਿਰਮਾਣ ਕਰਦੇ ਹਨ, ਅਤੇ ਪਰਮੇਸ਼ੁਰ ਨਿਆਂ ਲਿਆਉਂਦਾ ਹੈ, ਉਹਨਾਂ ਦੀਆਂ ਭਾਸ਼ਾਵਾਂ ਨੂੰ ਉਲਝਾਉਂਦਾ ਹੈ, ਉਹਨਾਂ ਨੂੰ ਧਰਤੀ ਦੇ ਚਿਹਰੇ 'ਤੇ ਖਿੰਡਾਉਂਦਾ ਹੈ। ਗੈਰਾਲਡ ਵਿਲਸਨ ਕਹਿੰਦਾ ਹੈ, ਇਹ ਇੱਕ ਵਿਭਿੰਨ ਵਿਸ਼ਵ ਮਨੁੱਖਤਾ ਦੀ ਸਿਰਜਣਾ ਨੂੰ ਦਰਸਾਉਂਦਾ ਹੈ, ਜੋ ਧਰਤੀ ਲੋਕਾਂ ਦੇ ਸਮੂਹਾਂ ਵਿੱਚ ਵੰਡਿਆ ਹੋਇਆ ਹੈ, ਅਤੇ ਸਾਰੇ ਪਾਪ ਅਤੇ ਅਣਆਗਿਆਕਾਰੀ ਦੇ ਕਮਜ਼ੋਰ ਨਤੀਜੇ ਭੁਗਤ ਰਹੇ ਹਨ। ਇਹ ਵਿਸ਼ਵ ਵਿਆਪੀ ਉਜਾੜਾ ਅਤੇ ਟੁੱਟਣਾ ਹੈ, ਜਿਸ ਨੂੰ ਸੰਬੋਧਿਤ ਕਰਨਾ ਅਤੇ ਬਹਾਲ ਕਰਨ ਦੀ ਜ਼ਰੂਰਤ ਹੈ। ਮਨੁੱਖਤਾ ਪਰਮੇਸ਼ੁਰ ਦੇ ਨਿਰਣੇ ਅਧੀਨ ਇੱਕ ਨਿਰਾਸ਼ ਸਥਿਤੀ ਵਿੱਚ ਹੈ, ਅਤੇ ਧਰਤੀ ਅਤੇ ਲੋਕਾਂ ਦੇ ਸਮੂਹਾਂ ਵਿਚਕਾਰ ਦੁਸ਼ਮਣੀ ਹੈ। ਇਸ ਟੁੱਟੀ ਹੋਈ ਦੁਨੀਆ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ? ਉਤਪੱਤੀ 12 ਜਵਾਬ ਜਿਹੜਾ ਆ ਉਹ ਪ੍ਰਦਾਨ ਕਰਦਾ ਹੈ, ਜਿਵੇਂ ਕਿ ਪਰਮੇਸ਼ੁਰ ਅਬਰਾਹਮ ਨੂੰ ਬੁਲਾਉਂਦਾ ਹੈ, ਉਸ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਇੱਕ ਮਹਾਨ ਕੌਮ ਇਸਰਾਇਲ ਬਣਾਵਾਂਗਾ, ਅਤੇ ਮੈਂ ਤੈਨੂੰ ਅਸੀਸ ਦਿਆਂਗਾ, ਮੈਂ ਤੇਰਾ ਨਾਮ ਮਹਾਨ ਬਣਾਵਾਂਗਾ, ਅਤੇ ਤੈਨੂੰ ਇੱਕ ਅਸੀਸ ਹੋਵੇਗੀ, ਮੈਂ ਉਹਨਾਂ ਨੂੰ ਅਸੀਸ ਦੇਵਾਂਗਾ ਜੋ ਤੈਨੂੰ ਅਸੀਸ ਦੇਣਗੇ, ਅਤੇ ਜੋ ਤੈਨੂੰ ਸਰਾਪ ਦੇਣਗੇ ਮੈਂ ਸਰਾਪ ਦਿਆਂਗਾ, ਅਤੇ ਧਰਤੀ ਦੇ ਸਾਰੇ ਲੋਕ ਤੇਰੇ ਰਾਹੀਂ ਅਸੀਸ ਪਾਉਣਗੇ। ਇਸ ਲਈ ਇਸਰਾਇਲ ਰਾਹੀਂ ਸਾਰੀ ਮਨੁੱਖਤਾ ਨੂੰ ਪਾਪ ਦੇ ਸਰਾਪ ਤੋਂ ਪਰਮੇਸ਼ਵਰ ਦੀ ਬਰਕਤ ਵੱਲ ਜਾਣ ਦਾ ਰਸਤਾ ਲੱਭਣਾ ਹੈ। ਹੁਣ ਅਸੀਂ ਜਾਣਦੇ ਹਾਂ ਕਿ ਇਹ ਅਬਰਾਹਮ ਦੇ ਵੰਸ਼ਜ ਪ੍ਰਭੂ ਯਿਸੂ ਮਸੀਹ ਰਾਹੀਂ ਆਉਂਦਾ ਹੈ। ਇਹ ਉਹ ਹੈ ਜੋ ਆਪਣੇ ਲੋਕਾਂ ਨੂੰ ਪਾਪ ਤੋਂ ਬਾਹਰ ਕੱਢ ਕੇ ਬਰਕਤ ਵੱਲ ਲੈ ਜਾਂਦਾ ਹੈ। ਜ਼ਬੂਰ 47 ਇੱਕ ਚੇਤਨਾ ਦਰਸਾਉਂਦਾ ਹੈ ਕਿ ਇਸਰਾਇਲ ਕੌਮਾਂ ਲਈ ਚਾਨਣ ਸੀ। ਇਸਰਾਇਲ ਰਾਹੀਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ। ਇਸਰਾਇਲ ਦੇ ਸਭ ਤੋਂ ਵੱਡੇ ਪੁੱਤਰ ਪ੍ਰਭੂ ਯਿਸੂ ਮਸੀਹ ਰਾਹੀਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ। ਜ਼ਬੂਰ 47 ਉਸ ਦਿਨ ਵੱਲ ਦੇਖਦਾ ਹੈ ਜਦੋਂ ਸਾਰੇ ਲੋਕ ਸਾਰੀਆਂ ਕੌਮਾਂ ਜੇਤੂ ਪ੍ਰਭੂ ਯਿਸੂ ਮਸੀਹ ਅੱਗੇ ਝੁਕਦੀਆਂ ਹਨ। ਉਹ ਸਾਰੀ ਧਰਤੀ ਉੱਤੇ ਮਹਾਨ ਰਾਜਾ ਹੈ ਅਤੇ ਇਸ ਲਈ ਸਾਰੇ ਲੋਕਾਂ ਨੂੰ ਤਾੜੀਆਂ ਵਜਾਉਣੀਆਂ ਚਾਹੀਦੀਆਂ ਹਨ ਅਤੇ ਗਾਉਣਾ ਚਾਹੀਦਾ ਹੈ। ਉਸਨੇ ਸਾਡੇ ਲਈ ਵਿਰਾਸਤ ਚੁਣੀ, ਇਸਰਾਇਲ ਨੂੰ ਆਪਣੀ ਵਾਅਦਾ ਕੀਤੀ ਧਰਤੀ ਵਿੱਚ। ਜਿਵੇਂ ਕਿ ਪਰਮੇਸ਼ੁਰ ਲੋਕਾਂ ਨੂੰ ਸਾਡੇ ਅਧੀਨ ਕਰਦਾ ਹੈ, ਉਹ ਸ੍ਰਿਸ਼ਟੀ ਦੀ ਬਹਾਲੀ ਸ਼ੁਰੂ ਕਰਦਾ ਹੈ। ਜਿਵੇਂ ਕਿ ਕ੍ਰਿਸਟੋਫਰ ਐਸ਼ ਕਹਿੰਦਾ ਹੈ, ਕਨਾਨ ਦੀ ਅਧੀਨਗੀ ਯਿਸੂ ਮਸੀਹਾ ਦੁਆਰਾ ਪਰਮੇਸ਼ੁਰ ਦੇ ਰਾਜ ਦੀ ਇਸ ਵੱਡੀ ਪੁਨਰ ਸਥਾਪਨਾ ਦਾ ਪੂਰਵ ਪ੍ਰਤੀਕ ਸੀ। ਇਹ ਸਭ ਉਦੋਂ ਪੂਰਾ ਹੁੰਦਾ ਹੈ ਜਦੋਂ ਮਸੀਹ ਆਪਣੀ ਕਲੀਸੀਆ ਦੇ ਮੁਖੀ ਵਜਾਉਂਦਾ ਹੈ ਅਤੇ ਜਿੱਤ ਰਾਹੀਂ ਸ਼ਾਂਤੀ ਦਾ ਪਰਮੇਸ਼ੁਰ ਜਲਦੀ ਹੀ ਸ਼ੈਤਾਨ ਨੂੰ ਤੁਹਾਡੇ ਪੈਰਾਂ ਹੇਠ ਕੁਚਲ ਦੇਵੇਗਾ। ਰੋਮੀਓ ਦਾ 16 ਬਾਬ ਆਪਣੇ ਨੇਮ ਦੇ ਅਧੀਨ ਵਿਰਾਸਤ ਆਇਤ 4 ਦੀ ਵਿਰਾਸਤ ਦਾ ਅਰਥ ਹੈ ਵਾਅਦਾ ਕੀਤੀ ਧਰਤੀ, ਪਰ ਨਵੇਂ ਨੇਮ ਦੇ ਅਧੀਨ ਇਹ ਨਵੀਂ ਰਚਨਾ ਹੈ, ਨਵੀਂ ਬਣਾਈ ਗਈ ਦੁਨੀਆ। ਟੁੱਟੀ ਹੋਈ ਦੁਨੀਆ, ਟੁੱਟੀ ਹੋਈ ਚੀਜ਼ ਨੂੰ ਬਹਾਲ ਕੀਤਾ ਗਿਆ ਹੈ। ਖੁਸ਼ ਹੋਵੋ ਕਿਉਂਕਿ ਯਿਸੂ ਸਾਰੀ ਧਰਤੀ ਉੱਤੇ ਜੇਤੂ ਰਾਜਾ ਹੈ। ਉਸਨੇ ਪਾਪ ਅਤੇ ਸ਼ੈਤਾਨ ਨੂੰ ਹਰਾਇਆ ਹੈ। ਉਹ ਆਪਣੀ ਨਵੀਂ ਰਚਨਾ ਬਣਾ ਰਿਹਾ ਹੈ, ਇੱਕ ਸਮੇਂ ਇੱਕ ਇੱਟ। ਅਤੇ ਕੀ ਅਸੀਂ ਹਾਰਪਰ ਚਰਚ ਉਸ ਜਿੱਤ ਦਾ ਪ੍ਰਤੀਕ ਨਹੀਂ ਹਾਂ? ਇਸ ਟੁੱਟੀ ਹੋਈ ਦੁਨੀਆ ਦੇ ਵਿਚਕਾਰ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ। ਲੋਕ 5 ਵੱਖ ਵੱਖ ਮਹਾਂਦੀਪਾਂ ਤੋਂ, 40 ਵੱਖ ਵੱਖ ਕੌਮਾਂ ਤੋਂ ਆਉਂਦੇ ਹਨ ਜਾਂ ਬਣਾਉਂਦੇ ਹਨ। ਬਹੁਤ ਸਾਰੇ ਤਰੀਕਿਆਂ ਨਾਲ ਇੱਕ ਵੱਖਰੇ ਹਨ, ਪਰ ਫਿਰ ਵੀ ਮਸੀਹ ਵਿੱਚ ਇੱਕ ਹਾਂ। ਮਸੀਹ ਵਿੱਚ ਇੱਕੀਕ੍ਰਿਤ ਭੈਣੋ ਅਤੇ ਭਰਾਵੋ, ਮਸੀਹ ਦੀ ਜਿੱਤ ਟੁੱਟੇ ਹੋਏ ਨੂੰ ਚੰਗਾ ਕਰਦੀ ਹੈ ਅਤੇ ਟੁੱਟੇ ਹੋਏ ਨੂੰ ਬਹਾਲ ਕਰਦੀ ਹੈ। ਖੁਸ਼ ਹੋਵੋ ਕਿਉਂਕਿ ਯਿਸੂ ਸਾਰੀ ਧਰਤੀ ਉੱਤੇ ਜੇਤੂ ਰਾਜਾ ਹੈ। ਦੂਜਾ ਧਿਆਨ ਦਿਓ, ਆਇਤ 5-7, ਗਾਓ ਕਿਉਂਕਿ ਯਿਸੂ ਸਾਰੀ ਧਰਤੀਆਂ ਦਾ ਚੜਿਆ ਹੋਇਆ ਰਾਜਾ ਹੈ। ਆਓ ਆਇਤਾਂ ਵੱਲ ਧਿਆਨ ਦਈਏ। ਪਰਮੇਸ਼ੁਰ ਜੈਕਾਰੇ ਨਾਲ ਉੱਪਰ ਚੜਿਆ ਹੈ, ਪ੍ਰਭੂ ਤੂਰੀ ਦੀ ਆਵਾਜ਼ ਨਾਲ। ਪਰਮੇਸ਼ੁਰ ਦੀ ਉਸਤਤ ਗਾਓ, ਉਸਤਤ ਗਾਓ ਅਤੇ ਰਾਜੇ ਦੀ ਉਸਤਤ ਗਾਓ, ਉਸਤਤ ਗਾਓ, ਕਿਉਂਕਿ ਪਰਮੇਸ਼ੁਰ ਸਾਰੀ ਧਰਤੀ ਦਾ ਰਾਜਾ ਹੈ। ਜ਼ਬੂਰ ਨਾਲ ਉਸਤਤ ਗਾਓ। ਇਹਨਾਂ ਆਇਤਾਂ ਵਿੱਚ 2 ਪ੍ਰਮੁੱਖ ਵਿਚਾਰ ਹਨ। ਪਹਿਲਾ, ਗਾਉਣ ਲਈ ਇੱਕ ਵਿਸਤ੍ਰਿਤ ਸੱਦਾ, ਕਿ ਤੁਸੀਂ ਇਸ ਨੂੰ ਦੇਖਦੇ ਹੋ। 3 ਆਇਤਾਂ ਵਿੱਚ 5 ਵਾਰ ਲੋਕਾਂ ਨੂੰ ਗਾਉਣ ਲਈ ਬੁਲਾਇਆ ਗਿਆ ਹੈ, ਪਰਮੇਸ਼ੁਰ ਦੀ ਉਸਤਤ ਗਾਓ, ਉਸਤਤ ਗਾਓ, ਸਾਡੇ ਰਾਜੇ ਦੀ ਉਸਤਤ ਗਾਓ, ਉਸਤਤ ਗਾਓ, ਇੱਕ ਜ਼ਬੂਰ ਨਾਲ ਉਸਤਤ ਗਾਓ। ਦੂਜਾ ਵਿਚਾਰ ਹੈ, ਕਿਉਂ ਇਹ ਗਾਉਣਾ ਅਤੇ ਉਸਤਤ ਕਿਉਂ ਕਰਦਾ ਹੈ? ਅਤੇ ਇਹ ਕਿ ਪਰਮੇਸ਼ੁਰ ਉੱਪਰ ਚੜਿਆ ਹੈ ਅਤੇ ਉਹ ਸਾਰੀ ਧਰਤੀ ਦਾ ਰਾਜਾ ਹੈ। ਪਰਮੇਸ਼ੁਰ ਉੱਪਰ ਚੜ ਗਿਆ ਹੈ ਅਤੇ ਉਹ ਸਾਰੀ ਧਰਤੀ ਦਾ ਰਾਜਾ ਹੈ। ਇਹ ਪੂਰੇ ਜ਼ਬੂਰ ਵਿੱਚ ਮੁੱਖ ਆਇਤ ਹੈ। ਜਦੋਂ ਤੁਸੀਂ ਇਸ ਤੱਥ ਬਾਰੇ ਸੋਚਦੇ ਹੋ ਕਿ ਪਰਮੇਸ਼ੁਰ ਉੱਪਰ ਗਿਆ ਹੈ, ਤਾਂ ਇਹ ਕੁਝ ਅਜਿਹਾ ਮੰਨਦਾ ਹੈ ਕਿ ਪਰਮੇਸ਼ੁਰ ਹੇਠਾਂ ਆਇਆ ਹੈ। ਕੂਚ ਦੀ ਕਹਾਣੀ ਪਰਮੇਸ਼ੁਰ ਦੇ ਹੇਠਾਂ ਆਉਣ ਦੀ ਕਹਾਣੀ, ਜਿਵੇਂ ਕਿ ਇਹ ਆਪਣੇ ਲੋਕਾਂ ਦੀ ਅਗਵਾਈ ਕਰਨ ਅਤੇ ਬਚਾਉਣ ਲਈ ਬੱਦਲ ਅਤੇ ਅੱਗ ਦੇ ਥੰਮ ਵਿੱਚ ਸੀ। ਨੇਮ ਦਾ ਸੰਦੂਕ ਜੋ ਸਿਯੋਨ ਵਿੱਚ ਜੈਕਾਰੇ ਅਤੇ ਤੂਰੀ ਦੀ ਆਵਾਜ਼ ਨਾਲ ਲਿਆਂਦਾ ਗਿਆ, ਇਸ ਸਬੂਰ ਵਿੱਚ ਵਰਤੇ ਗਏ ਉਹੀ ਸ਼ਬਦ। ਪਰਮੇਸ਼ੁਰ ਦੀ ਆਪਣੇ ਲੋਕਾਂ ਨਾਲ ਨਿੱਜੀ ਮੌਜੂਦਗੀ ਦਾ ਦ੍ਰਿਸ਼ਟੀਗਤ ਪ੍ਰਗਟਾਵਾ ਹੈ। ਪਰ ਇੱਕ ਨਵੇਂ ਕੌਨਵੈਂਟ ਦ੍ਰਿਸ਼ਟੀਕੋਣ ਤੋਂ ਅਸੀਂ ਪ੍ਰਭੂ ਯਿਸੂ ਮਸੀਹ ਬਾਰੇ ਸੋਚਣ ਤੋਂ ਬਿਨਾਂ ਨਹੀਂ ਰਹਿ ਸਕਦੇ, ਜਿਸ ਨੇ ਭਾਵੇਂ ਉਹ ਪਰਮੇਸ਼ੁਰ ਦੇ ਰੂਪ ਵਿੱਚ ਸੀ, ਪਰ ਉਸਨੇ ਪਰਮੇਸ਼ੁਰ ਦੇ ਬਰਾਬਰੀ ਨੂੰ ਫੜਨ ਵਾਲੀ ਚੀਜ਼ ਨਹੀਂ ਸਮਝਿਆ, ਪਰ ਆਪਣੇ ਆਪ ਨੂੰ ਕੁਝ ਵੀ ਨਹੀਂ ਬਣਾਇਆ। ਇੱਕ ਸੇਵਕ ਦਾ ਰੂਪ ਧਾਰਿਆ, ਮਨੁੱਖਾਂ ਦੇ ਰੂਪ ਵਿੱਚ ਪੈਦਾ ਹੋਇਆ ਅਤੇ ਮਨੁੱਖੀ ਰੂਪ ਵਿੱਚ ਪਾਇਆ ਗਿਆ ਅਤੇ ਉਸਨੇ ਮੌਤ ਤੱਕ ਆਗਿਆਕਾਰੀ ਬਣ ਕੇ ਆਪਣੇ ਆਪ ਨੂੰ ਨੀਵਾਂ ਕੀਤਾ, ਇੱਥੋਂ ਤੱਕ ਕਿ ਸਲੀਬ ਦੀ ਮੌਤ ਤੱਕ ਵੀ। ਉਹ ਇੱਕ ਮਨੁੱਖ ਦੇ ਰੂਪ ਵਿੱਚ ਜਿਉਣ ਲਈ ਹੇਠਾਂ ਆਇਆ, ਆਪਣੇ ਲੋਕਾਂ ਲਈ ਮਰਨ ਲਈ ਇੱਕ ਰਸਤਾ ਬਣਾਇਆ ਜਿਸ ਦੁਆਰਾ ਅਸੀਂ ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਸਕਦੇ ਹਾਂ। ਹਾਲਾਂਕਿ ਧਿਆਨ ਉਸਦਾ ਹੇਠਾਂ ਆਉਣਾ ਨਹੀਂ, ਸਗੋਂ ਉਸਦਾ ਉੱਪਰ ਜਾਣਾ ਹੈ। ਇਸ ਲਈ ਪਰਮੇਸ਼ੁਰ ਨੇ ਉਸ ਨੂੰ ਬਹੁਤ ਉੱਚਾ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜੋ ਹਰ ਨਾਮ ਤੋਂ ਉੱਪਰ ਹੈ, ਤਾਂ ਜੋ ਯੇਸੂ ਦੇ ਨਾਮ 'ਤੇ ਸਵਰਗ ਵਿੱਚ, ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਰ ਗੋਡਾ ਚੁੱਕੇ ਅਤੇ ਹਰ ਜੀਵ ਇਹ ਕਬੂਲ ਕਰੇ ਕਿ ਯੇਸੂ ਮਸੀਹ ਪ੍ਰਭੂ ਹੈ। ਪਰਮੇਸ਼ੁਰ ਪਿਤਾ ਦੀ ਮਹਿਮਾ ਲਈ। ਪ੍ਰਭੂ ਯੇਸੂ ਮਸੀਹ ਇੱਕ ਜੈਕਾਰੇ ਨਾਲ ਉੱਪਰ ਗਿਆ। ਰਸੂਲਾਂ ਦੇ ਕਰਤੱਵ 1 ਵਿੱਚ ਅਸੀਂ ਪੜ੍ਹਦੇ ਹਾਂ, ਅਤੇ ਜਦੋਂ ਉਸਨੇ ਗੱਲਾਂ ਕਹੀਆਂ ਜਿਵੇਂ ਉਹ ਵੇਖ ਰਹੇ ਸਨ, ਉਹ ਉੱਪਰ ਚੁੱਕਿਆ ਗਿਆ ਅਤੇ ਇੱਕ ਬੱਦਲ ਨੇ ਉਸਨੂੰ ਉਹਨਾਂ ਦੀਆਂ ਨਜ਼ਰਾਂ ਤੋਂ ਉੱਲੇ ਕਰ ਦਿੱਤਾ। ਅਤੇ ਜਦੋਂ ਉਸ ਸਵਰਗ ਵੱਲ ਦੇਖ ਰਹੇ ਸਨ ਤਾਂ ਵੇਖੋ, ਦੋ ਆਦਮੀ ਚਿੱਟੇ ਕੱਪੜੇ ਪਾਏ ਹੋਏ ਉਹਨਾਂ ਦੇ ਕੋਲ ਖੜ੍ਹੇ ਸਨ ਅਤੇ ਕਹਿਣ ਲੱਗੇ, ਗਲੀਲ ਦੇ ਲੋਕੋ, ਤੁਸੀਂ ਸਵਰਗ ਵੱਲ ਕਿਉਂ ਵੇਖ ਰਹੇ ਹੋ? ਇਹ ਯੇਸੂ ਜਿਸ ਨੂੰ ਤੁਹਾਡੇ ਤੋਂ ਸਵਰਗ ਵਿੱਚ ਉਠਾਇਆ ਗਿਆ ਸੀ, ਉਸੇ ਤਰ੍ਹਾਂ ਆਵੇਗਾ ਜਿਵੇਂ ਤੁਸੀਂ ਉਸਨੂੰ ਸਵਰਗ ਵਿੱਚ ਜਾਂਦੇ ਵੇਖਿਆ ਸੀ। ਜਦੋਂ ਪਤਰਸ ਨੇ ਰਸੂਲਾਂ ਦੇ ਕਰਤੱਵ 2 ਵਿੱਚ ਯਰੂਸ਼ਲਮ ਵਿੱਚ ਭੀੜ ਨੂੰ ਪ੍ਰਚਾਰ ਕੀਤਾ, ਉਸਨੇ ਕਿਹਾ, ਇਸ ਯੇਸੂ ਨੂੰ ਪਰਮੇਸ਼ੁਰ ਨੇ ਜਵਾੜਿਆ ਅਤੇ ਅਸੀਂ ਸਾਰੇ ਇਸ ਦੇ ਗਵਾਹ ਹਾਂ। ਇਸ ਲਈ ਪਰਮੇਸ਼ੁਰ ਦੇ ਸੱਜੇ ਹੱਥ ਉੱਚਾ ਕੀਤਾ ਗਿਆ ਅਤੇ ਪਿਤਾ ਤੋਂ ਪਵਿੱਤਰ ਆਤਮਾ ਦਾ ਵਾਅਦਾ ਪ੍ਰਾਪਤ ਕਰਕੇ ਉਸਨੇ ਇਹ ਵਹਾ ਦਿੱਤਾ ਹੈ ਜੋ ਤੁਸੀਂ ਅੱਜ ਆਪ ਵੇਖਣ ਅਤੇ ਸੁਣਨ ਜਾ ਰਹੇ ਹੋ। ਪਰਮਾਤਮਾ ਇੱਕ ਜੈਕਾਰੇ ਨਾਲ ਉੱਪਰ ਚੜਿਆ ਹੈ, ਯਹੋਵਾ ਤੂਰੀ ਦੀ ਆਵਾਜ਼ ਨਾਲ, ਅਤੇ ਉਹ ਸਾਰੀ ਧਰਤੀ ਦਾ ਰਾਜਾ ਹੈ। ਇਸ ਲਈ ਸਾਨੂੰ ਉਸਦੇ ਸ਼ਕਤੀਸ਼ਾਲੀ ਨਾਮ ਨੂੰ ਗਾਉਣਾ ਵਜਾਉਣਾ ਚਾਹੀਦਾ ਹੈ ਅਤੇ ਉਸਤਤ ਕਰਨੀ ਚਾਹੀਦੀ ਹੈ, ਕਿਉਂਕਿ ਉਹ ਸਾਰੀ ਧਰਤੀ ਦਾ ਰਾਜਾ ਹੈ। ਇਸ ਲਈ ਧਰਤੀ 'ਤੇ ਇੱਕ ਵਰਗ ਇੰਚ ਵੀ ਅਜਿਹਾ ਨਹੀਂ ਜਿੱਥੇ ਉਹ ਰਾਜਾ ਨਾ ਹੋਵੇ। ਉਹ ਆਪਣੇ ਲੋਕਾਂ ਨੂੰ ਬਚਾਉਣ ਲਈ ਹੇਠਾਂ ਆਇਆ ਅਤੇ ਉਹ ਉੱਪਰ ਚੜ ਗਿਆ ਅਤੇ ਉਹ ਉੱਪਰ ਚੜ੍ਹਿਆ ਅਤੇ ਧਰਤੀ ਦੇ ਉੱਪਰ ਚੜ੍ਹਦੇ ਹੋਏ ਰਾਜੇ ਵਜੋਂ ਉਸਦਾ ਸਾਰਾ ਅਧਿਕਾਰ ਹੈ। ਜਦੋਂ ਕਿ ਅਸੀਂ ਦੁਨੀਆਂ ਦੀ ਟੁੱਟ ਭੱਜ ਨੂੰ ਵੇਖਦੇ ਹਾਂ, ਦੁਨੀਆਂ ਦਾ ਹਨੇਰਾ, ਅਸੀਂ ਜਾਣਦੇ ਹਾਂ ਕਿ ਉਹ ਉੱਪਰ ਚੜ੍ਹਿਆ ਹੈ ਅਤੇ ਉਹ ਆਪਣੇ ਸਿੰਘਾਸਣ 'ਤੇ ਹਨੇਰਾ ਜਿੱਤ ਨਹੀਂ ਸਕੇਗਾ। ਅਸੀਂ ਜਾਣਦੇ ਹਾਂ ਕਿ ਟੁੱਟ ਭੱਜ ਨਹੀਂ ਰਹੇਗੀ। ਇਸ ਲਈ ਅਸੀਂ ਪ੍ਰਭੂ ਦੀ ਉਸਤਤ ਅਤੇ ਮਹਿਮਾ ਕਰਦੇ ਹਾਂ। ਖੁਸ਼ੀ ਮਨਾਓ, ਕਿਉਂਕਿ ਯੇਸੂ ਸਾਰੀ ਧਰਤੀ ਉੱਤੇ ਜੇਤੂ ਰਾਜਾ ਹੈ। ਗਾਓ ਕਿਉਂਕਿ ਯੇਸੂ ਸਾਰੀ ਧਰਤੀ ਦਾ ਉੱਪਰ ਚੜਿਆ ਹੋਇਆ ਰਾਜਾ ਹੈ। ਅਤੇ ਅੰਤ ਵਿੱਚ ਅਸੀਂ ਆਇਤਾਂ 8 ਅਤੇ 9 ਵਿੱਚ ਇਸ ਸਭ ਦੇ ਭਾਵ 'ਤੇ ਪਹੁੰਚਦੇ ਹਾਂ। ਯੇਸੂ ਵਿੱਚ ਉੱਚਾ ਕਰੋ, ਜਿਸ ਦਾ ਰਾਜ ਧਰਤੀ ਦੇ ਲੋਕਾਂ ਵਿੱਚ ਏਕਤਾ ਲਿਆਉਂਦਾ ਹੈ। ਪਰਮੇਸ਼ੁਰ ਲੋਕਾਂ ਉੱਤੇ ਰਾਜ ਕਰਦਾ ਹੈ, ਪਰਮੇਸ਼ੁਰ ਆਪਣੇ ਸਿੰਘਾਸਣ ਉੱਤੇ ਬੈਠਾ ਹੈ। ਲੋਕਾਂ ਦੇ ਸਰਦਾਰ ਇਕੱਠੇ ਹੁੰਦੇ ਹਨ, ਜਿਵੇਂ ਕਿ ਅਬਰਾਹਮ ਦੇ ਪਰਮੇਸ਼ੁਰ ਦੇ ਲੋਕ, ਕਿਉਂਕਿ ਧਰਤੀ ਦੀਆਂ ਢਾਲਾਂ ਪਰਮੇਸ਼ੁਰ ਦੀਆਂ ਹਨ। ਉਹ ਬਹੁਤ ਉੱਚਾ ਹੈ, ਪ੍ਰਭੂ ਕੌਮਾਂ ਉੱਤੇ ਰਾਜ ਕਰਦਾ ਹੈ। ਪ੍ਰਭੂ ਸਿੰਘਾਸਣ ਉੱਤੇ ਬੈਠਾ ਹੈ ਅਤੇ ਕੌਮਾਂ ਉੱਤੇ ਰਾਜ ਕਰਦਾ ਹੈ। ਐਸ਼ ਕਹਿੰਦਾ ਹੈ ਕਿ ਇਹ ਇੱਕ ਐਲਾਨ ਹੈ ਕਿ ਪਰਮੇਸ਼ੁਰ ਨੇ ਇਤਿਹਾਸ ਵਿੱਚ ਇਸ ਤਰ੍ਹਾਂ ਕੰਮ ਕੀਤਾ ਕਿ ਧਰਤੀ ਉੱਤੇ ਆਪਣਾ ਰਾਜ ਮੁੜ ਸਥਾਪਿਤ ਕੀਤਾ, ਜਿਵੇਂ ਕਿ ਸਵਰਗ ਵਿੱਚ ਹੈ। ਮੱਤੀ 6:10 ਵਿੱਚ ਅਸੀਂ ਦੇਖ ਸਕਦੇ ਹਾਂ ਇਸ ਨੂੰ। ਸਾਨੂੰ ਸੱਤਵੀਂ ਤੂਰੀ ਵਜਾਉਣ 'ਤੇ ਪ੍ਰਕਾਸ਼ ਦੀ ਪੋਥੀ 11:15-19 ਵਿੱਚ ਇਸ ਮਹਾਨ ਅਸਲੀਅਤ ਦੀ ਇੱਕ ਸਪਸ਼ਟ ਝਲਕ ਮਿਲਦੀ ਹੈ। ਫਿਰ ਸੱਤਵੇਂ ਦੂਤ ਨੇ ਆਪਣੀ ਤੂਰੀ ਵਜਾਈ ਅਤੇ ਸਵਰਗ ਵਿੱਚ ਉੱਚੀਆਂ ਆਵਾਜ਼ਾਂ ਆਈਆਂ ਅਤੇ ਇਹ ਕਹਿੰਦੇ ਹੋਏ, ਦੁਨੀਆ ਦਾ ਰਾਜ ਸਾਡੇ ਪ੍ਰਭੂ ਅਤੇ ਉਸਦੇ ਮਸੀਹ ਦਾ ਰਾਜ ਬਣ ਗਿਆ ਹੈ। ਉਹ ਹਮੇਸ਼ਾ ਲਈ ਰਾਜ ਕਰੇਗਾ ਅਤੇ 24 ਬਜ਼ੁਰਗ ਜੋ ਪਰਮੇਸ਼ੁਰ ਦੇ ਸਾਹਮਣੇ ਆਪਣੇ ਸਿੰਘਾਸਣ 'ਤੇ ਬੈਠੇ ਸਨ, ਆਪਣੇ ਮੂੰਹਾਂ 'ਤੇ ਡਿੱਗ ਪਏ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ ਅਤੇ ਕਿਹਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਰਵ ਸ਼ਕਤੀਮਾਨ ਪ੍ਰਭੂ ਪਰਮੇਸ਼ਵਰ ਜੋ ਹੈ ਅਤੇ ਜੋ ਸੀ, ਕਿਉਂਕਿ ਤੁਸੀਂ ਆਪਣੀ ਮਹਾਨ ਸ਼ਕਤੀ ਲੈ ਲਈ ਹੈ ਅਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਕੌਮਾਂ ਗੁੱਸੇ ਵਿੱਚ ਆਈਆਂ, ਪਰ ਤੁਹਾਡਾ ਕ੍ਰੋਧ ਆ ਗਿਆ ਅਤੇ ਮੁਰਦਿਆਂ ਦਾ ਨਿਆਂ ਕਰਨ ਦਾ ਸਮਾਂ ਆ ਗਿਆ, ਅਤੇ ਸੇਵਕਾਂ ਅਤੇ ਨਬੀਆਂ ਅਤੇ ਸੰਤਾਂ ਅਤੇ ਤੁਹਾਡੇ ਨਾਮ ਤੋਂ ਡਰਨ ਵਾਲਿਆਂ ਨੂੰ ਇਨਾਮ ਦੇਣ ਦਾ ਸਮਾਂ ਆ ਗਿਆ। ਛੋਟੇ ਅਤੇ ਵੱਡੇ ਦੋਵੇਂ ਧਰਤੀ ਦੇ ਨਾਸ਼ ਕਰਨ ਵਾਲਿਆਂ ਨੂੰ ਤਬਾਹ ਕਰਨ ਦਾ ਸਮਾਂ। ਫਿਰ ਸਵਰਗ ਵਿੱਚ ਪਰਮੇਸ਼ਵਰ ਦਾ ਮੰਦਰ ਖੋਲ੍ਹਿਆ ਗਿਆ ਅਤੇ ਉਸਦੇ ਨੇਮ ਦਾ ਸੰਦੂਕ ਉਸਦੇ ਮੰਦਰ ਦੇ ਅੰਦਰ ਦੇਖਿਆ ਗਿਆ। ਬਿਜਲੀ ਦੀਆਂ ਲਪਟਾਂ, ਗੂੰਜ, ਗਰਜ, ਪਚਾਲ, ਭਾਰੀ ਗੜੇ ਪਏ। ਸਾਡਾ ਪਰਮੇਸ਼ਵਰ ਰਾਜ ਕਰਦਾ ਹੈ ਅਤੇ ਉਹ ਸਿੰਘਾਸਣ 'ਤੇ ਬੈਠਾ ਹੈ, ਪਰ ਦੇਖੋ ਕਿ ਸਿੰਘਾਸਣ ਦੇ ਆਲੇ ਦੁਆਲੇ ਕੌਣ ਇਕੱਠਾ ਹੋਇਆ ਹੈ। ਲੋਕਾਂ ਦੇ ਸਰਦਾਰ ਅਬਰਾਹਮ ਦੇ ਪਰਮੇਸ਼ਵਰ ਦੇ ਲੋਕਾਂ ਵਾਂਗ ਇਕੱਠੇ ਹੁੰਦੇ ਹਨ। ਇਹ ਸਿਰਫ ਅਬਰਾਹਮ ਦੇ ਬੱਚੇ ਨਹੀਂ ਹਨ, ਇਜ਼ਰਾਈਲੀ ਲੋਕ ਜੋ ਸਿੰਘਾਸਣ ਦੇ ਸਾਹਮਣੇ ਹਨ, ਪਰ ਬਾਕੀ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਉਹਨਾਂ ਦੇ ਰਾਜਕੁਮਾਰਾਂ ਦੁਆਰਾ ਦਰਸਾਇਆ ਗਿਆ ਹੈ, ਜਿਸ ਸਿੰਘਾਸਨ 'ਤੇ ਬੈਠੇ ਪ੍ਰਭੂ ਦੇ ਸਾਹਮਣੇ ਇਕੱਠੇ ਹੁੰਦੇ ਹਨ। ਸੱਚਮੁੱਚ ਪਰਮਾਤਮਾ ਸਾਰੀ ਧਰਤੀ ਦਾ ਰਾਜਾ ਹੈ। ਦੁਨੀਆਂ ਦੇ ਟੁੱਟੇ ਹੋਏ, ਬਿਖਰੇ ਹੋਏ, ਵੰਡੇ ਹੋਏ ਲੋਕਾਂ ਵਿੱਚ ਮਸੀਹ ਵਿੱਚ ਜਿਹੜੇ ਸਾਰੇ ਜਿੰਨੇ ਲੋਕ ਹਨ ਮਸੀਹ ਦੇ ਵਿੱਚ ਮੇਲ ਖਾਂਦੇ ਹਨ ਅਤੇ ਸਲੀਬ 'ਤੇ ਉਸ ਦੇ ਕੰਮ ਦੁਆਰਾ ਇੱਕ ਦੇ ਰੂਪ ਵਿੱਚ ਇਕਜੁੱਟ ਹੁੰਦੇ ਹਨ, ਇਕੱਠੇ ਹੁੰਦੇ ਹਨ। ਮਸੀਹ ਵਿੱਚ ਅਦਨ ਦੇ ਬਾਗ ਦਾ ਸਰਾਪ ਉਲਟਾ ਦਿੱਤਾ, ਮਸੀਹ ਦੇ ਵਿੱਚ ਅਦਨ ਦੇ ਸਰਾਪ ਨੂੰ ਉਲਟਾ ਦਿੱਤਾ ਗਿਆ ਹੈ ਅਤੇ ਬਾਬਲ ਦੇ ਬੁਰਜ ਦਾ ਸਰਾਪ ਵੀ ਉਲਟਾ ਦਿੱਤਾ ਗਿਆ ਹੈ ਅਤੇ ਲੋਕਾਂ ਵਿੱਚ ਮੌਜੂਦ ਵੰਡਾਂ, ਯਹੂਦੀ ਅਤੇ ਗੈਰ ਯਹੂਦੀ ਅਤੇ ਸਾਰੀਆਂ ਕੌਮਾਂ ਵਿਚਕਾਰ ਇਸ ਤਰ੍ਹਾਂ ਟੁੱਟ ਗਈਆਂ ਅਤੇ ਖਤਮ ਕਰ ਦਿੱਤੀਆਂ ਗਈਆਂ ਹਨ ਕਿ ਸਾਰੀਆਂ ਕੌਮਾਂ ਆ ਕੇ ਉਸਨੂੰ ਮੱਥਾ ਟੇਕਣ ਅਤੇ ਉਸਦਾ ਨਾਮ ਉੱਚਾ ਕਰਨ। ਸਾਡੇ ਕੋਲ ਪ੍ਰਕਾਸ਼ ਦੀ ਪੋਥੀ 7 ਵਿੱਚ ਇਸ ਵਰਗਾ ਇੱਕ ਦ੍ਰਿਸ਼ ਹੈ ਜਿੱਥੇ ਰਸੂਲ ਯੂਹੰਨਾ ਕਹਿੰਦਾ ਹੈ, ਇਸ ਤੋਂ ਬਾਅਦ ਮੈਂ ਦੇਖਿਆ ਅਤੇ ਇੱਕ ਵੱਡੀ ਭੀੜ ਜਿਸ ਨੂੰ ਕੋਈ ਗਿਣ ਨਹੀਂ ਸਕਦਾ, ਹਰ ਕੌਮਾਂ ਵਿੱਚੋਂ, ਹਰ ਗੋਤ, ਹਰ ਨਸਲ ਅਤੇ ਹਰ ਭਾਸ਼ਾ ਵਿੱਚੋਂ ਸਿੰਘਾਸਨ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜ੍ਹੀ ਸੀ। ਚਿੱਟੇ ਬਸਤਰ ਪਹਿਨੇ ਹੋਏ, ਆਪਣੇ ਹੱਥਾਂ ਵਿੱਚ ਖਜੂਰ ਦੀਆਂ ਟਹਿਣੀਆਂ ਲੈ ਕੇ ਅਤੇ ਉੱਚੀ ਆਵਾਜ਼ ਪੁਕਾਰ ਰਹੇ ਹਨ, ਮੁਕਤੀ ਸਾਡੇ ਪਰਮੇਸ਼ੁਰ ਦੀ ਹੈ ਜੋ ਸਿੰਘਾਸਨ ਉੱਤੇ ਬੈਠਾ ਹੈ ਅਤੇ ਲੇਲੇ ਦੀ ਹੈ। ਵੱਖ ਵੱਖ ਭਾਸ਼ਾਵਾਂ, ਨਸਲਾਂ, ਕੌਮੀਅਤਾਂ, ਨਸਲਾਂ ਦੇ ਲੋਕਾਂ ਤੋਂ ਬਣੀ ਇੱਕ ਅੰਤਰ ਸੱਭਿਆਚਾਰਕ ਚਰਚ ਦੇ ਰੂਪ ਵਿੱਚ ਅਸੀਂ ਹਫ਼ਤੇ ਦਰ ਹਫ਼ਤੇ ਇਸ ਸ਼ਾਨਦਾਰ ਭਵਿੱਖੀ ਹਕੀਕਤ ਦਾ ਪੂਰਵ ਅਨੁਮਾਨ ਮਾਣਦੇ ਹਾਂ। ਪਰ ਸਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਏਕਤਾ ਸਾਡੀ ਦੁਨੀਆ ਦੀ ਵਿਚਾਰਧਾਰਾ ਦੇ ਤਿੱਖੇ ਵਾਕਾਂਸ਼ ਵਿੱਚ ਨਹੀਂ ਮਿਲਦੀ। ਇਹ ਨਹੀਂ ਹੈ ਕਿ ਬਹੁਤ ਸੱਭਿਆਚਾਰਵਾਦ ਆਪਣੇ ਲਈ ਮਹਾਨ ਹੈ, ਇਹ ਨਹੀਂ ਹੈ ਕਿ ਵਿਭਿੰਨਤਾ ਸਾਡੀ ਤਾਕਤ ਹੈ। ਸਾਨੂੰ ਪ੍ਰਭੂ ਯਿਸੂ ਮਸੀਹ ਦੇ ਵਹਾਏ ਗਏ ਲਹੂ ਦੁਆਰਾ ਇੱਕ ਲੋਕ ਬਣਾਇਆ ਗਿਆ ਹੈ, ਜਿਵੇਂ ਅਸੀਂ 40 ਕੌਮਾਂ ਤੋਂ ਹਾਂ। ਅਸੀਂ ਇੱਕੋ ਲਹੂ ਸਾਂਝਾ ਕਰਦੇ ਹਾਂ, ਅਸੀਂ ਇੱਕੋ ਪਰਮੇਸ਼ਰ ਪੁੱਤਰ ਅਤੇ ਪਵਿੱਤਰ ਆਤਮਾ ਦੀ ਪੂਜਾ ਕਰਦੇ ਹਾਂ ਅਤੇ ਅਸੀਂ ਇੱਕੋ ਦੁਸ਼ਮਣਾਂ, ਪਾਪ, ਸ਼ੈਤਾਨ ਅਤੇ ਸੰਸਾਰ ਨਾਲ ਲੜਦੇ ਹਾਂ। ਸਾਨੂੰ ਪ੍ਰਭੂ ਯਿਸੂ ਮਸੀਹ ਦੁਆਰਾ ਇੱਕ ਬਣਾਇਆ ਗਿਆ ਹੈ ਅਤੇ ਅਸੀਂ ਉਸ ਵਿੱਚ ਉੱਚਾ ਕਰਦੇ ਹਾਂ, ਜਿਸ ਦਾ ਰਾਜ ਧਰਤੀ ਦੇ ਲੋਕਾਂ ਵਿੱਚ ਏਕਤਾ ਲਿਆਉਂਦਾ ਹੈ। ਅਸੀਂ ਇੱਕ ਬਹੁ ਸੱਭਿਆਚਾਰਕ ਪ੍ਰਯੋਗ ਨਹੀਂ ਹਾਂ, ਅਸੀਂ ਮਸੀਹ ਵਿੱਚ ਇਕੱਠੇ ਇੱਕ ਹਾਂ। ਇਕੱਠੇ ਭੈਣੋ ਭਰਾਵੋ, ਪਰਮੇਸ਼ੁਰ ਦੇ ਰਾਜ ਦੇ ਅਸੀਂ ਨਾਗਰਿਕ ਹਾਂ। ਇਹ ਮਿਸ਼ਨਰੀ ਯਤਨਾਂ ਲਈ ਇੱਕ ਬਹੁਤ ਵੱਡਾ ਉਤਸ਼ਾਹ ਹੋਣਾ ਚਾਹੀਦਾ ਹੈ, ਕੌਮਾਂ ਤੱਕ ਪਹੁੰਚਣ ਅਤੇ ਸਾਡੇ ਲਈ ਇਕੱਠੇ ਮਸੀਹ ਵਿੱਚ ਇੱਕ ਬਣਨ ਲਈ ਇੱਕ ਬਹੁਤ ਵੱਡਾ ਉਤਸ਼ਾਹ ਹੋਣਾ ਚਾਹੀਦਾ ਹੈ, ਕਿਉਂਕਿ ਮਸੀਹ ਸਾਡੀ ਇੱਕੋ ਇੱਕ ਉਮੀਦ ਹੈ। ਸੁਣੋ ਕਿ ਗੋਰਾਲਡ ਵਿਲਸਨ ਕੀ ਕਹਿੰਦਾ ਹੈ, ਜਦੋਂ ਵੀ ਮਨੁੱਖਾਂ ਨੂੰ ਪਰਮੇਸ਼ੁਰ ਦੀ ਆਤਮਾ ਦੁਆਰਾ ਸਵਾਰਥੀ ਇੱਛਾ ਜਾਂ ਵਿਅਰਥ ਹੰਕਾਰ ਤੋਂ ਕੁਝ ਵੀ ਕਰਨ ਦੇ ਯੋਗ ਬਣਾਇਆ ਜਾਂਦਾ ਹੈ, ਪਰ ਨਿਮਰਤਾ ਵਿੱਚ ਦੂਜਿਆਂ ਨੂੰ ਆਪਣੇ ਨਾਲੋਂ ਬਿਹਤਰ ਸਮਝੋ, ਜੋ ਮਨੁੱਖ ਆਪਣੇ ਸਾਰੇ ਡਰ ਅਤੇ ਪੱਖਪਾਤ ਨਾਲ ਪਰਮੇਸ਼ੁਰ ਨਾਲ ਐਲਾਨ ਕਰਨ ਦੇ ਯੋਗ ਹੁੰਦੇ ਹਨ, ਨਾ ਤਾਂ ਯਹੂਦੀ, ਨਾ ਯੂਨਾਨੀ, ਨਾ ਗੁਲਾਮ, ਨਾ ਆਜ਼ਾਦ, ਨਾ ਨਰ, ਨਾ ਮਾਦਾ, ਕਿਉਂਕਿ ਤੁਸੀਂ ਸਾਰੇ ਮਸੀਹ ਵਿੱਚ ਇੱਕ ਹੋ। ਤਾਂ ਪਰਮੇਸ਼ੁਰ ਦੀ ਛਡਾਉਣ ਵਾਲੀ ਕਿਰਪਾ ਸਾਡੇ ਵਿੱਚ ਟੁੱਟ ਗਈ ਹੈ ਅਤੇ ਚੀਜ਼ ਨੂੰ ਠੀਕ ਕਰਨ ਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸੀਂ ਆਖਰੀ ਦਿਨ ਤੱਕ ਉਸ ਬਹਾਲੀ ਦੀ ਪੂਰਤੀ ਨਹੀਂ ਦੇਖਾਂਗੇ, ਪਰ ਸਾਡੇ ਸਮਕਾਲੀ ਜੀਵਨ ਵਿੱਚ ਪਰਮੇਸ਼ੁਰ ਦੇ ਰਾਜ ਦਾ ਟੁੱਟਣਾ, ਏਕਤਾ ਦੇ ਸਮੂਹ ਵਿੱਚ ਸ਼ਾਮਿਲ ਹੋਣਾ ਅਤੇ ਇਸ ਜ਼ਬੂਰ ਦੀ ਪ੍ਰਸ਼ੰਸਾ ਕਰਨ ਲਈ ਕਾਫੀ ਕਾਰਨ ਹੈ ਅਤੇ ਇਸ ਲਈ ਉਹ ਬਹੁਤ ਉੱਚਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਦੁਨੀਆ ਟੁੱਟ ਗਈ ਹੈ? ਇਹ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਪਰਛਾਵੇਂ ਡੂੰਘੇ ਹੁੰਦੇ ਜਾ ਰਹੇ ਹਾਂ? ਅਸੀਂ ਹਾਂ। ਮੱਧ ਪੂਰਬ ਦੀਆਂ ਭਿਆਨਕਤਾਵਾਂ ਰੋਜ਼ਾਨਾ ਵੱਧਦੀਆਂ ਜਾ ਰਹੀਆਂ ਹਨ। ਇਸ ਟਕਰਾਅ, ਹਫੜਾ ਦਫੜੀ, ਨਫ਼ਰਤ, ਖੂਨ ਖਰਾਬੇ ਦਾ ਵਿਹਾਰਕ ਹੱਲ ਨਹੀਂ ਜਾਪਦਾ। ਅੱਜ ਦੁਨੀਆ ਵਿੱਚ 61 ਜਿਹੜੇ ਆ ਜਾਂ 59 ਸਰਗਰਮ ਟਕਰਾਅ ਹਨ। ਸ਼ਕਤੀ ਨਿਯੰਤਰਣ ਪ੍ਰਭਾਵ ਨੂੰ ਲੈ ਕੇ ਭੂ ਰਾਜਨੀਤਿਕ ਤਣਾਅ ਹਨ ਅਤੇ ਸਾਡੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਤਣਾਅ ਹਨ। ਸਾਡੇ ਸੱਭਿਆਚਾਰਕ ਟਕਰਾਅ, ਕਦਰਾਂ ਕੀਮਤਾਂ ਦੇ ਟਕਰਾਅ ਅਤੇ ਸਰੋਤ ਲਈ ਮੁਕਾਬਲੇ ਲਈ ਟਕਰਾਅ। ਕੀ ਤੁਹਾਨੂੰ ਲੱਗਦਾ ਹੈ ਕਿ ਦੁਨੀਆ ਟੁੱਟ ਗਈ ਹੈ? ਇਹ ਹੈ। ਸਾਰੀ ਸ੍ਰਿਸ਼ਟੀ ਹਾਹਾਕਾਰ ਕਰ ਰਹੀ ਹੈ। ਹੋ ਸਕਦੀ ਹੈ ਪਰ ਨਵੀਂ ਸ੍ਰਿਸ਼ਟੀ ਜਿਹੜੀ ਆ ਉਹ ਆ ਰਹੀ ਹੈ। ਇਸ ਟੁੱਟੀ ਹੋਈ ਦੁਨੀਆ ਲਈ ਇੱਕੋ ਇੱਕ ਉਮੀਦ ਪ੍ਰਭੂ ਯਿਸੂ ਮਸੀਹ ਹੈ ਜੋ ਉੱਚਾ ਹੈ। ਉਹ ਸਾਰੀ ਧਰਤੀ ਉੱਤੇ ਜੇਤੂ ਰਾਜਾ ਹੈ। ਉਹ ਸਾਰੀ ਧਰਤੀ ਉੱਤੇ ਚੜਿਆ ਹੋਇਆ ਰਾਜਾ ਹੈ। ਇਹ ਇੱਕ ਬਾਹਰਮੁਖੀ ਹਕੀਕਤ ਹੈ ਪਰ ਇੱਕ ਦੁਨੀਆ ਆ ਰਹੀ ਹੈ ਜਦੋਂ ਇਹ ਸਾਡਾ ਵਿਅਕਤੀਗਤ ਅਨੁਭਵ ਹੋਵੇਗਾ ਅਤੇ ਨਵੀਂ ਸ੍ਰਿਸ਼ਟੀ ਦਾ ਇਹ ਛੋਟਾ ਜਿਹਾ ਸਵਾਦ ਜੋ ਸਾਡੇ ਲੋਕ ਹਫ਼ਤੇ ਹਫ਼ਤੇ ਲੈ ਰਹੇ ਹਨ, ਨਵੀਂ ਬਣਾਈ ਗਈ ਦੁਨੀਆ ਵਿੱਚ ਹਕੀਕਤ ਹੋਵੇਗੀ ਕਿਉਂਕਿ ਧਰਤੀ ਭਰ ਜਾਵੇਗੀ। ਗਿਆਨ ਨਾਲ ਹੀ ਪ੍ਰਭੂ ਦੀ ਮਹਿਮਾ ਜਿਵੇਂ ਪਾਣੀ ਸਮੁੰਦਰ ਨੂੰ ਢੱਕ ਲੈਂਦਾ ਹੈ, ਇਸੇ ਤਰੀਕੇ ਨਾਲ ਉਸ ਦਿਨ ਤੱਕ ਸਾਨੂੰ ਜ਼ਬੂਰਾਂ ਦੇ ਲਿਖਾਰੀ ਦੇ ਸੱਦੇ ਨੂੰ ਸੁਣਨਾ ਚਾਹੀਦਾ ਹੈ। ਖੁਸ਼ੀ ਮਨਾਓ ਕਿਉਂਕਿ ਯਿਸੂ ਸਾਰੀ ਧਰਤੀ ਉੱਤੇ ਜੇਤੂ ਰਾਜਾ ਹੈ। ਗਾਓ ਕਿਉਂਕਿ ਯਿਸੂ ਸਾਰੀ ਧਰਤੀ ਦਾ ਚੜਿਆ ਹੋਇਆ ਰਾਜਾ ਹੈ। ਯਿਸੂ ਵਿੱਚ ਉੱਚਾ ਹੋਵੋ ਜਿਸਦਾ ਰਾਜ ਧਰਤੀ ਦੇ ਲੋਕਾਂ ਵਿੱਚ ਏਕਤਾ ਲਿਆਉਂਦਾ ਹੈ। ਆਮੀਨ।